हम अवगुण भरे एक गुण नाही, अमृत छाड बिखे बिख खाही। माया मोह भरम पै भूले, सुत धारा स्यो प्रीत लगाई। एक उत्तम पंथ सुनियो गुर संगत, तह मिलंत जम त्रास मिटाई। एक अरदास भाट कीरत की, गुरु रामदास राखो सरनाई। सो कहो तल गुरु सेवियै, ऐनिस सहज सबाए। दर्शन परसियै गुरु के, जन्म मरण दुख जाए। दर्शन परसियै गुरु के, जन्म मरण दुख जाए। सतनाम श्री वाहे गुरु, सतनाम श्री वाहे गुरु। सोरठ महला पंजवां, गुरपुरा भेट्यो वडभागी। मने भया परगासा, कोई न पहुँचनहारा दूजा। अपने साहिब का भरवासा, गुरपुरा भेट्यो वडभागी। मने भया परगासा, कोई न पहुँचनहारा दूजा। अपने साहिब का भरवासा, अपने सतगुरु के बलहारे। आगे सुख पाछे सुख सहजा, घर आनंद हमारे रहाओ। अंतरजामी करने हारा, सोई खसम हमारा। निर्भव भय कुरचरणी लागे, एक राम नाम आधारा। सफल दर्शन अकाल मूरत, प्रभ भी होवन हारा। कंठ लाए अपने जन राखे, अपनी प्रीत प्यारा। वड्डी वड्याई अचरज शोभा, कारज आया रासे। नानक को गुरपुरा भेट्यो, सगले दुख बिनासे। वड्डी वड्याई अचरज शोभा, कारज आया रासे। नानक को गुरपुरा भेट्यो, सगले दुख बिनासे। वाहिगुरु जी का खालसा, वाहिगुरु जी की फतेह। जपो सतनाम सतनाम, सतनाम जी श्री वाहे गुरु, वाहे गुरु, वाहे गुरु जी। जपो सतनाम सतनाम, नाम जी श्री वाहे गुरु, वाहे गुरु, वाहे गुरु जी। जपो सतनाम सतनाम, नाम जी श्री वाहे गुरु, वाहे गुरु, वाहे गुरु जी। सतनाम श्री वाहे गुरु, सतनाम श्री वाहे गुरु। हर जेठ जुड़ंदा लोड़ी है, जिस अग्गे सब निवन। हर सज्जन दावण लग गया, किसे न देई पन। माणक मोती नाम प्रभ, उन लगे नाही सन। रंग सभे नारायण, जेते मन भावन। जो हर लोड़ सो करे, सोई जी करन। जो प्रभ कीते आपने, सेई कही है धन। आपन लिया जे मिले, विछड़ क्यों रोवन। साध संग प्राप्ते नानक रंग माणन। हर जेठ रंगीला तिस धनी जिसके भाग मथन। हर जेठ रंगीला तिस धनी जिसके भाग मथन। परम सत्कार योग सात संग जियो, वाहिगुरु जी का खालसा, वाहिगुरु जी की फतेह। सात संग जी, अज जेठ की संगरांद है, इसलिए सब इकट्ठे हुए हैं ताकि इस शब्द का विचार हो सके। संगरांद धरती ते सूरज की मूवमेंट के नाल बनती है। सूरज हर महीने एक रास बदलता है, एक राशि बदलता है, उस नाल मौसम बदलता है, क्योंकि जितने ग्रह हैं हर छोटे ग्रह वड्डे के आस पास घूमते हैं। सो पृथ्वी भी सूरज के आस पास घूमती है और सबनों पता है इस दे बारे। पृथ्वी जितनी सूरज के नज़दीक जाती है गर्मी बढ़ जाती है, और दूर जावे तो फिर ठंड का मौसम आ जाता है। जिस तरह के असी पिछले दो महीने बसंत ऋतु विच देखे है कि अच्छा सुहाना मौसम सी, पर आज तो रुत बदल गई है, महीना भी बदल गया है। छह रुत्तां गिनिया गई हैं ते बारह महीने हैं। सो हर रुत्त हिस्से दो महीने आते हैं। चेत दे विसाख पहली रुत्त बसंत हिस्से आई, तो हुण जेठ ते आषाढ़ ये ग्रीष्म ऋतु के अंदर आ रही। हुण ग्रीष्म ऋतु गर्मी की ऋतु आ गई है। तुसीं सब ने नोट किया है कि जिस तरह मौसम बदलता है, गर्मी आ रही है, तो मनुखों के अलावा जो वनस्पति है, पेड़ पौधे हैं, उसके अलावा जीव जंतु हैं, सब ते मौसम का असर पैंदा है। इस ग्रीष्म ऋतु के नाल गर्मी वधी है तो पेड़ पौधे झुलस जाते हैं, लेकिन जिस रुख दी, जिस पेड़ दी जड़ गहरी होवे और पृथ्वी विच अटकी होवे तां उसनों मौसम दा असर घट पैंदा है। जिस तरह पेड़ पौधे वधदे हन, जड़ां नीचे जांदियां हन ते पानी चूसदियां हन, ए पेड़ पौधे दा जीवन रस है, तो हरे भरे रहिंदे हन। इस मौसम विच जेठ ते आषाढ़ दे मौसम विच गर्मी इतनी ज़्यादा हो जाती है कि वनां दे विच, जंगलां दे विच जेड़े पेड़ सुक चुके हैं, जेड़े पौधे सुक चुके हैं, उन्होंने अग लग जाती है। यह है दावा अगन। जंगल दी अग नूं दावा अगन कहा जाता है। सो दावा अगन जेड़ी है, जितने भी सुके पेड़ पौधे हैं, जितने सुके पत्ते हैं, सब जला देंगे। कि इसके अलावा कुछ हरे पौधे भी जल जाते हैं, लेकिन जिस तरह ही बरसात का मौसम आता वो हरे भरे हो जाते हैं। उसका कारण की है? उसका कारण है कि ना पौधों की जी जड़ है वो पानी चूस रही है। साहब कहते हैं दावा अगन बहुत तृण जाले, दावा अगन बहुत तृण जाले, कोई हरे आ बूट रहे हो रहे। वो हरे बूटे केड़े हैं? जिससे प्रभु की कृपा है, प्रभु की कृपा के नाल जड़ नीचे है और पानी चूस रहे हैं। इसी तरीके दे नाल पशु पक्षी हैं, उन्होंने असर पैंदा है ग्रीष्म ऋतु का। इसी तरीके दे नाल जी साड़ी अंतरात्मा है, जीव की अंतरात्मा है, ਉਸ ਪ੍ਰਤੀ ਇਹ ਹੈ ਕਿ ਉਹ ਜੀਵ ਜਿਨ੍ਹਾਂ ਦੇ ਅੰਦਰ ਅੱਗ ਲੱਗੀ ਹੋਈ ਹੈ ਉਹ ਝੁਲਸ ਜਾਂਦੇ ਹਨ, ਉਹਨਾਂ ਨੂੰ ਹਰਿਆ ਭਰਿਆ ਕਰਨ ਦਾ ਤਰੀਕਾ ਕੀ ਹੈ? ਸਾਡੇ ਅੰਦਰ ਬਹੁਤ ਅੱਗਾਂ ਜਲ ਰਹੀਆਂ ਹਨ, ਇਨਵਿਜ਼ਿਬਲ ਫਾਇਰਸ, ਵਿਕਾਰਾਂ ਦੀ ਅੱਗ ਹੈ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਤਿਸ਼ਨਾ, ਅਵਾਸ਼ਨਾਵਾਂ, ਦੁਆਇਸ਼ ਭਾਵਾਂ, ਇਹ ਅੱਗਾਂ ਹਨ ਔਰ ਸਾਨੂੰ ਦਿਨ ਰਾਤ ਝੁਲਸ ਆ ਰਹੀਆਂ ਹਨ। ਸਾਹਿਬ ਕਹਿੰਦੇ ਹਨ ਕਿ ਜਿਸ ਤਰੀਕੇ ਦੇ ਨਾਲ ਸੁਹਾਗਾ ਪਾਓ ਅਤੇ ਸੋਨਾ ਟਲ ਜਾਂਦਾ ਹੈ, ਇਸ ਤਰ੍ਹਾਂ ਹੀ ਕਾਮ ਅਤੇ ਕ੍ਰੋਧ ਜਿਹੜੇ ਹਨ ਸਾਡੇ ਜਿਸਮ ਨੂੰ, ਸਾਡੀ ਅੰਤਰ ਆਤਮਾ ਨੂੰ ਦਿਨ ਰਾਤ ਚੁਲਸਾ ਰਹੇ ਹਨ। ਇਹਨਾਂ ਨੂੰ ਇਲਾਜ ਕੀ ਹੈ? ਫਿਰ ਕਹਿੰਦਾ ਹੈ ਨਾਮ। ਨਾ ਐਸੀ ਤਲੰਗ ਚੰਦਰਦੇਵ ਹੈ, ਨਾ ਐਸੀ ਤਲੰਗ ਬਾਵਨ ਚੰਦਨ ਹੈ, ਨਾ ਸੀਤਲੰਗ ਸੀਤ ਰੁਤੇਣ, ਨਾਨਕ ਸੀਤਲੰਗ ਸਾਧ ਸਵਜਨ ਹੈ। ਨਾ ਤਾਂ ਚੰਦਰਮਾ ਇਤਨੀ ਠੰਡਕ ਦੇ ਸਕਦਾ ਹੈ, ਨਾ ਪਾਵਨ ਚੰਦਨ ਦੀ ਠੰਡਕ ਦੇ ਸਕਦਾ ਹੈ, ਨਾ ਹੀ ਸਰਦ ਰਿਤੂ ਠੰਡਕ ਦੇ ਸਕਦੀ ਜਿੰਨੀ ਕਿ ਨਾਮ ਠੰਡਕ ਦੇ ਸਕਦੀ ਹੈ। ਨਾਮ ਹੈ ਜੇ ਸਾਡੇ ਜਲਦੇ ਹੋਏ ਅੱਗਾਂ ਨੂੰ, ਅੰਦਰ ਜੇ ਅੱਗ ਜਲ ਰਹੀ ਉਸਨੂੰ ਠੀਕ ਕਰਦੀ ਹੈ। ਹੰਸ ਹੇਤ ਲੋਭ ਕੋਪ, ਹੰਸ ਹੇਤ ਲੋਭ ਕੋਪ, ਚਾਰੇ ਨਦੀਆਂ ਅੱਗ। ਹੰਸ ਹੇਤ ਲੋਭ ਕੋਪ, ਹੰਸ ਹੈ ਹਿੰਸਾ, ਹੇਤ ਹੈ ਮੋਹ, ਲੋਭ ਕੋਪ ਹੈ ਕ੍ਰੋਧ। ਸਭ ਅੱਗ ਦੀਆਂ ਨਦੀਆਂ ਸਾਡੇ ਅੰਦਰ ਵਗ ਰਹੀਆਂ ਹਨ, ਇਨਵਿਜ਼ਿਬਲ ਰਿਵਰਸ ਆਫ ਫਾਇਰ ਸਾਨੂੰ ਜਲਾ ਰਹੀਆਂ ਹਨ, ਸਾਨੂੰ ਝੁਲਸਾ ਰਹੀਆਂ ਹਨ। ਪਵੈ ਤਜੈ ਨਾਨਕਾ, ਅਗਰ ਉਸ ਅੱਗ ਵਿੱਚ ਅੱਗ ਜਾਂਦਾ ਹੈ ਤਾਂ ਜਲ ਜਾਏਗਾ, ਔਰ ਅਗਰ ਉਹ ਠੀਕ ਹੋਣਾ ਚਾਹੁੰਦਾ ਹੈ ਤਾਂ ਤਰੀਏ ਚਰਣੀ ਲੱਗ, ਪ੍ਰਭੂ ਦੀ ਚਰਨ ਲੱਗਣ ਦੇ ਨਾਲ, ਉਸਦੀ ਮਿਹਰ ਦੇ ਨਾਲ, ਉਸਦੀ ਠੰਡਕ ਦੇ ਨਾਲ ਤੁਸੀਂ ਇਸ ਅੱਗ ਨੂੰ ਬੁਝਾ ਸਕਦੇ ਹੋ। ਹਿੰਸਾ ਹੈ, ਸਾਨੂੰ ਡਿਸਟਰਬ ਕਰਦੀ ਹੈ, ਦਿਨ ਰਾਤ ਤੰਗ ਕਰਦੀ ਹੈ। ਹਿੰਸਾ ਸਿਰਫ ਜੀਵਨ ਜਿਹੜੇ ਜਾਨਵਰ ਦੀ ਹੱਤਿਆ ਕਰਨਾ ਹੀ ਨਹੀਂ ਹੈ, ਸਾਡਾ ਜਿਹੜਾ ਬਿਹੇਵੀਅਰ ਹੈ ਉਹ ਵੀ ਹਿੰਸਾ ਕਰ ਸਕਦਾ ਹੈ। ਅਗਰ ਸਾਡੇ ਰੁੱਖੇ ਲਫਜ਼ ਕਿਸੇ ਦੀ ਅੰਤਰ ਆਤਮਾ ਨੂੰ ਦੁਖੀ ਕਰਦੇ ਹਨ ਉਹ ਵੀ ਹਿੰਸਾ ਹੀ ਹੈ। ਹੇਤ ਮੋਹ, ਜਦੋਂ ਮੋਹ ਲੱਗ ਜਾਏ ਤੁਸੀਂ ਐਸੇ ਫੈਸਲੇ ਕਰਦੇ ਹੋ ਜਿਸਦੇ ਵਾਸਤੇ ਬਾਅਦ 'ਚ ਪਛਤਾਉਂਦੇ ਹੋ, ਕਿਉਂਕਿ ਕੋਈ ਸਾਥ ਨਹੀਂ ਜਾਂਦਾ ਤੁਹਾਡਾ, ਇਹ ਸਭ ਮਾਇਆ ਹੈ। ਇਸ ਤਰ੍ਹਾਂ ਹੀ ਲੋਭ ਹੈ, ਇਸ ਤਰ੍ਹਾਂ ਹੀ ਕੋਪ ਕ੍ਰੋਧ, ਇਹ ਅੱਗ ਦੀਆਂ ਨਦੀਆਂ ਸਾਡੀ ਜ਼ਿੰਦਗੀ ਨੂੰ ਤਬਾਹ ਕਰ ਰਹੀਆਂ ਹਨ। ਔਰ ਅਗਰ ਪ੍ਰਭੂ ਦੀ ਕਿਰਪਾ ਹੋ ਜਾਏ, ਨਾਮ ਮਿਲ ਜਾਏ, ਤਦ ਹੀ ਇਹ ਅੱਗਾਂ ਇਹਨਾਂ ਨੂੰ ਠੰਡਾ ਕੀਤਾ ਜਾ ਸਕਦਾ ਹੈ। ਸੋ ਸਾਹਿਬ ਕਹਿੰਦੇ ਹਨ ਕਿ ਇਹ ਅੱਗਾਂ ਹਨ, ਇਹ ਅੱਗ ਕੀ ਹੈ? ਇਹ ਮਾਇਆ, ਇਹ ਮਾਇਆ ਦੀ ਅੱਗ ਹੈ। ਜਿਸ ਵੇਲੇ ਇੱਕ ਬੱਚਾ ਮਾਂ ਦੀ ਉਦਰ ਵਿੱਚ ਪਨਪ ਰਿਹਾ ਹੈ, ਉਸ ਕੋਲ ਦੋ ਚੀਜ਼ਾਂ ਹਨ, ਇੱਕ ਤਾਂ ਹੈ ਨਾਮ ਸਿਮਰਨ, ਦੂਸਰਾ ਹੈ ਉਸਦੀ ਪੁਜ਼ੀਸ਼ਨ। ਉਹ ਦਿਨ ਰਾਤ ਨਾਮ ਸਿਮਰ ਰਿਹਾ ਹੈ, ਔਰ ਦੂਸਰਾ ਇਹ ਮੈਡੀਕਲੀ ਪ੍ਰੂਵਡ ਹੈ ਕਿ ਜਿਸ ਬੱਚੇ ਦਾ ਸਿਰ ਨੀਚੇ ਹੋਏਗਾ ਉਹ ਅੱਛਾ ਪਨਪੇਗਾ। ਸੋ ਸਿਰ ਨੀਚੇ ਹੈ, ਉਹ ਨਿਮਰਤਾ ਹੈ, ਨਾਮ ਸਿਮਰਦਾ ਹੈ। ਜੋ ਸਾਹਿਬ ਕਹਿੰਦੇ ਕਿ ਜਨਮ ਦੇ ਬਾਅਦ ਵੀ ਅਗਰ ਤੂੰ ਨਿਮਰਤਾ ਕਰੇ, ਗੁਰੂ ਦੇ ਅੱਗੇ ਸਰ ਝੁਕਾਵੇਂ ਅਤੇ ਨਾਮ ਜਪੇ ਤਾਂ ਠੰਡਕ ਮਿਲੇਗੀ, ਹੋਰ ਕੋਈ ਤਰੀਕਾ ਨਹੀਂ ਹੈ। ਕਿਉਂਕਿ ਗੁਰੂ ਸਾਹਿਬ ਦਾ ਇਹ ਹੁਕਮ ਹੈ ਕਿ ਇਹ ਸਭ ਦੇ ਸਭ ਅੱਗਾਂ ਹਨ। ਸ਼ੇਖ ਫਰੀਦ ਲਿਖਦੇ ਹਨ ਕਿ ਅਜਿਹੀ ਮਾਇਆ ਹੈ, ਇਹ ਕੁਸੁੰਬ ਦੇ ਫੁੱਲ ਦੀ ਵੱਲ ਹੈ। ਮਾਇਆ ਕਸੁੰਬ ਦਾ ਫੁੱਲ, ਕਸੁੰਬ ਦਾ ਫੁੱਲ ਬਹੁਤ ਖੂਬਸੂਰਤ ਅਤੇ ਗੂੜੇ ਰੰਗ ਦਾ ਹੁੰਦਾ ਹੈ ਔਰ ਉਸਨੂੰ ਪਾਣੀ 'ਚ ਪਾਓ ਤਾਂ ਪਾਣੀ ਉਹ ਰੰਗ ਛੱਡ ਦਿੰਦਾ ਹੈ, ਕੱਪੜੇ ਨੂੰ ਰੰਗਿਆ ਜਾ ਸਕਦਾ ਹੈ, ਲੇਕਿਨ ਇੱਕ ਵਾਰ ਧੋਂਦਿਆਂ ਹੀ ਉਹ ਰੰਗ ਉਤਰ ਜਾਂਦਾ ਹੈ। ਸੋ ਸਾਹਿਬ ਕਹਿ ਰਹੇ ਹਨ ਕਿ ਹੱਥ ਨਾ ਲਾਏ ਕਸਮ ਬੜੇ ਜਲ ਜਾ ਸੀ ਠੋਲਾ, ਤੈਨੂੰ ਧੋਖਾ ਮਿਲੇਗਾ ਅਗਰ ਤੂੰ ਕਸੁੰਬ ਦੇ ਫੁੱਲ ਨੂੰ ਹੱਥ ਲਾਏਗਾ, ਕਿਉਂਕਿ ਕਸੁੰਬ ਦੇ ਫੁੱਲ ਦੀ ਤੁਲਨਾ ਕੀਤੀ ਮਾਇਆ ਦੇ ਨਾਲ। ਮਾਇਆ ਜਿਹੜੀ ਹੈ ਸਭ ਕੁਛ ਮਾਇਆ ਹੀ ਹੈ, ਸਾਡੇ ਆਸ ਪਾਸ ਜੋ ਕੁਛ ਹੈ ਮਾਇਆ ਹੈ। ਇੱਕ ਤਾਂ ਸਾਡੇ ਮਕਾਨ ਹੈ, ਸਾਡਾ ਘਰ ਹੈ, ਸਾਡੇ ਮਹਿਲ ਹੈ, ਸਾਡੀ ਜ਼ਮੀਨ ਜਾਇਦਾਦ ਹੈ, ਇਹ ਸਭ ਮਾਇਆ ਹੈ। ਫਿਰ ਸਾਡੇ ਰਿਸ਼ਤੇਦਾਰ, ਮਾਤਾ ਪਿਤਾ, ਪਤੀ ਪਤਨੀ, ਬੱਚੇ, ਭੈਣ ਭਰਾ, ਦੋਸਤ, ਇਹ ਸਭ ਮਾਇਆ ਹੈ। ਔਰ ਫਿਰ ਭਰਮ ਦੀ ਮਾਇਆ, ਗਲਤ ਫਹਿਮੀ ਦੀ ਮਾਇਆ, ਇਹ ਸਭ ਮਾਇਆ ਹੈ ਜਿਹਦੇ 'ਚ ਅਸੀਂ ਵਿਚਰ ਰਹੇ ਹਾਂ। ਅੰਧੇਰੇ ਵਿੱਚ ਰੱਸੀ ਦਾ ਟੁਕੜਾ ਵੀ ਸੱਪ ਲੱਗਦਾ ਹੈ, ਇਹ ਅਗਿਆਨ ਦੀ ਮਾਇਆ। ਜਿਸ ਵੇਲੇ ਗਿਆਨ ਹੋ ਜਾਂਦਾ ਹੈ, ਜਿਸ ਰੋਸ਼ਨੀ ਆ ਜਾਂਦੀ ਹੈ, ਤਾਂ ਲੱਗਦਾ ਹਾਂ ਵੀ ਇਹ ਰੱਸੀ ਹੀ ਹੈ, ਸੱਪ ਨਹੀਂ ਹੈ। ਇਹ ਸਭ ਮਾਇਆ ਦੇ ਰੂਪ ਹੈ। ਗੁਰੂ ਸਾਹਿਬ ਕਹਿੰਦੇ ਹਨ ਕਿ ਮਾਇਆ ਸ਼ਤਨਾ ਲਾ, ਕਿਉਂਕਿ ਜਦ ਤੂੰ ਜਾਏਗਾ, ਜਦ ਤੇਰਾ ਸੂਖਸ਼ਮ ਜਿਹੜਾ ਇਸ ਸਾਡੇ ਜੀਵਨ ਦੇ ਵਿੱਚ ਦੋ ਚੀਜ਼ਾਂ ਹਨ, ਤੇਰੇ ਦੇਹ ਦੇ ਵਿੱਚ ਇੱਕ ਹੈ ਸਥੂਲ, ਇੱਕ ਹੈ ਸੂਖਸ਼ਮ। ਸੂਖਸ਼ਮ ਹੈ ਆਤਮਾ। ਜਦ ਮ੍ਰਿਤਯੂ ਹੁੰਦੀ ਹੈ, ਸਥੂਲ ਸਰੀਰ ਰਹਿ ਜਾਂਦਾ ਹੈ ਉੱਥੇ, ਅਤੇ ਸੂਖਸ਼ਮ ਚਲਾ ਜਾਂਦਾ ਕਿਸੇ ਹੋਰ ਜਗ੍ਹਾ 'ਤੇ, ਉਹ ਕੁਛ ਨਾਲ ਲੈ ਕੇ ਨਹੀਂ ਜਾਂਦਾ। ਉਹ ਜਦ ਸਥੂਲ ਹੈ ਉਹ ਤਾਂ ਮਰਿਆ ਪਿਆ, ਉਹਦੇ ਵਾਸਤੇ ਕੁਛ ਵੀ ਫਾਇਦਾ ਨਹੀਂ ਹੈ, ਨਾ ਘਰ ਬਾਰ, ਨਾ ਉਸਦਾ ਪੈਸਾ, ਕਿਉਂਕਿ ਉਹ ਮਾਇਆ ਦਾ ਪਤੀ ਕੋਈ ਹੋਰ ਬਣ ਜਾਂਦਾ ਹੈ। ਮਾਇਆ ਕਦੀ ਨਹੀਂ ਹੁੰਦੀ ਮਰਨ 'ਤੇ, ਉਸਨੂੰ ਇੱਕ ਹੋਰ ਪਤੀ ਮਿਲ ਜਾਂਦਾ ਹੈ, ਉਸਦਾ ਮਾਲਕ ਕੋਈ ਹੋਰ ਹੋ ਜਾਂਦਾ ਹੈ। ਇੱਕ ਤਾਂ ਮ੍ਰਿਤਯੂ ਹੁੰਦੀ, ਉਸ ਜਾਇਦਾਦ ਦੂਸਰੇ ਨੂੰ ਮਿਲ ਜਾਂਦੀ ਹੈ। ਸੋ ਮਾਇਆ ਨੂੰ ਆਪਣਾ ਦਾਸੀ ਬਣਾਉਣਾ ਹੈ। ਇਹ ਨਹੀਂ ਕਿ ਮਾਇਆ ਦੀ ਲੋੜ ਨਹੀਂ ਸਾਨੂੰ, ਅਗਰ ਮਾਇਆ ਨਹੀਂ ਹੋਏਗੀ ਤਾਂ ਫਿਰ ਘਰ ਵਿੱਚ ਬੱਤੀ ਕਿਸ ਤਰ੍ਹਾਂ ਚੱਲੇਗੀ, ਅੱਗ ਨਹੀਂ ਹੋਏਗੀ ਤਾਂ ਦੀਵਾ ਕਿਸ ਤਰ੍ਹਾਂ ਚੱਲੇਗਾ, ਰੋਸ਼ਨੀ ਕਿਸ ਤਰ੍ਹਾਂ ਹੋਏਗੀ, ਅਗਰ ਪੈਸੇ ਨਹੀਂ ਹੋਣਗੇ ਤਾਂ ਘਰ ਪਰ ਕਿਸ ਤਰ੍ਹਾਂ ਚੱਲੇਗਾ। ਲੇਕਿਨ ਉਹ ਹੀ ਦੀਵਾ ਜਿਹੜਾ ਸਾਰੀ ਰਾਤ ਰੋਸ਼ਨੀ ਦਿੰਦਾ ਹੈ, ਅਗਰ ਕਿਤੇ ਗਲਤ ਜਗ੍ਹਾ 'ਚ ਹੋ ਜਾਏ, ਗਿਰ ਜਾਏ, ਤੇਲ ਬਾਹਰ ਨਿਕਲ ਜਾਏ, ਤਾਂ ਉਹ ਘਰ ਨੂੰ ਹੀ ਅੱਗ ਲਗਾ ਦਿੰਦਾ ਹੈ, ਘਰ ਨੂੰ ਸੁਆਹ ਬਣਾ ਦੇਗਾ। ਇਸ ਤਰੀਕੇ ਦੇ ਨਾਲ ਸਾਹਿਬ ਕਹਿੰਦੇ ਹਨ ਕਿ ਮਾਇਆ ਮਾਰਨ ਵਾਸਤੇ ਹੈ। ਮਾਇਆ ਦੇ ਵਿੱਚ ਅਸੀਂ ਖਚਿਤ ਨਹੀਂ ਹੋਣਾ ਹੈ। ਇੱਕ ਪੇੜ ਹੈ, ਪੇੜ ਦੇ ਦੋ ਫਲ ਹੁੰਦੇ ਹਨ, ਇੱਕ ਖਾਣ ਵਾਲਾ ਫਲ, ਇੱਕ ਮਾਨਣ ਵਾਲਾ ਫਲ। ਖਾਣ ਵਾਲਾ ਫਲ ਅਸੀਂ ਖਾ ਲੈਂਦੇ ਹਾਂ, ਜ਼ਿਆਦਾ ਫਲ ਨੂੰ ਤਾਂ ਜੇਬ ਵਿੱਚ ਪਾ ਕੇ ਲੈ ਆਉਂਦੇ ਹਾਂ, ਫਰਿੱਜ ਵਿੱਚ ਪਾ ਦਿੰਦੇ ਹਾਂ, ਅਗਲੇ ਦਿਨ ਖਾ ਲੈਂਗੇ। ਦੂਸਰੀ ਹੈ ਛਾਂ, ਪੇੜ ਦੀ ਛਾਂ, ਉਹ ਵੀ ਉਸਦਾ ਫਲ ਹੈ, ਲੇਕਿਨ ਉਹ ਮਾਨਣ ਵਾਸਤੇ ਹੈ। ਅਗਰ ਛਾਂ ਹੈ ਤੁਸੀਂ ਉਸਦੇ ਨੀਚੇ ਬੈਠਦੇ ਹੋ, ਤੁਸੀਂ ਬੈਠ ਸਕਦੇ ਹੋ, ਛਾਂ ਮਾਣ ਸਕਦੇ ਹੋ, ਅਤੇ ਛਾਂ ਤਾਂ ਮੂਹ ਪਾਉਂਦੀ ਰਹਿਣੀ ਹੈ। ਸੂਰਜ ਢਲੇਗਾ, ਛਾਂ ਦੇ ਡਾਇਰੈਕਸ਼ਨ ਬਦਲਦੀ ਜਾਂਦੀ ਹੈ। ਤੁਸੀਂ ਛਾਂ ਨੂੰ ਜੇਬ ਵਿੱਚ ਪਾ ਕੇ ਨਹੀਂ ਲਿਆ ਸਕਦੇ ਕਿ ਬਾਅਦ 'ਚ ਮੈਂ ਦੇਖ ਲਵਾਂਗਾ, ਨੂੰ ਤੁਹਾਨੂੰ ਬੈਠਣਾ ਪੈਗਾ ਛਾਂ ਦੇ ਨੀਚੇ, ਤਾਂ ਤੁਸੀਂ ਮਾਣ ਸਕਦੇ ਹੋ ਉਸ ਫਲ ਨੂੰ। ਸੋ ਇਹ ਸਭ ਮਾਇਆ ਦੇ ਅਲੱਗ ਅਲੱਗ ਰੂਪ ਹਨ, ਸਭ ਕੁਝ ਮਾਇਆ ਹੈ। ਅਸੀਂ ਮਾਇਆ ਨੂੰ ਦਾਸੀ ਬਣਾ ਕੇ ਰੱਖਣਾ ਹੈ, ਅਸੀਂ ਮਾਇਆ ਨੂੰ ਇਸਤੇਮਾਲ ਕਰਨਾ ਹੈ। ਇਹ ਘਰ ਹੈ, ਅਗਰ ਇਹ ਘਰ, ਅਗਰ ਇਹ ਗੁਰਦੁਆਰਾ ਸਾਨੂੰ ਪ੍ਰਭੂ ਦੇ ਨਾਲ ਜੋੜਦਾ ਹੈ ਤਾਂ ਮਾਇਆ ਨਹੀਂ ਹੈ। ਅਗਰ ਸਾਡੇ ਮਾਤਾ ਪਿਤਾ, ਸਾਡੇ ਬੀਵੀ, ਬੱਚੇ ਸਾਨੂੰ ਪ੍ਰਭੂ ਦੀ ਯਾਦ ਦਿਲਾਉਂਦੇ ਤਾਂ ਫਿਰ ਮਾਇਆ ਨਹੀਂ ਆ। ਇਸ ਤਰ੍ਹਾਂ ਹੀ ਹੋਰ ਚੀਜ਼ਾਂ, ਅਗਰ ਪ੍ਰਭੂ ਦੀ ਯਾਦ ਦਿਵਾਉਣ ਤਾਂ ਮਾਇਆ ਨਹੀਂ ਹੈ, ਲੇਕਿਨ ਅਗਰ ਸਾਡਾ ਮਨ ਕਿਸੇ ਹੋਰ ਤਰਫ ਲੈ ਜਾਂਦੇ ਹਨ, ਉਹ ਕੀ ਹੈ ਮਾਇਆ? ਕੀ ਹੈ? ਜਿੱਤ ਹਰ ਬਿਸਤਰ ਹੈ, मोह उपजे भाव तू जलाए। गुरु साहब का खुद क्या है कि माया वो है जिसे विच के थोड़ा मन प्रभु को दूर हो जाए, वो माया है। हर चीज़ जी प्रभु को दूर कर दे या सानू माया है, नहीं तो असि माया में इंजॉय करना है। ठीक है, लेकिन याद रहे तुसी खूब पैसे कमाओ, महल बनाओ, सजाओ महल, लेकिन जाओगे तो कोई तुहाडे नाल नहीं जाएगा, नाल एक प्रभु का नाम जाएगा। एक नाम ही है जिहड़ा एक पक्की चीज़ है तुहाडे नाल। माँ इस नाम नू कोई चोरी नहीं कर सकता, नाम थोड़े नाल जाए, को नाम ही है। ये थोड़े बहुत अच्छे काम किए हैं असि साढ़े नाल जान गए, लेकिन रस्ते बीच ही खत्म हो जाएंगे, क्योंकि सारी संस्कृति इस तरह है, कहती है कि मरण के बाद जो इतों लैके तो परले लोग तक बहुत लंबा वक्त है, बहुत लंबा रिश्ता है। उत्थे खून दे समुंदर हैं, तो जंगल हैं, जो पत्ते जड़े हैं तलवार के नोक वर्गे हैं। उस जगह पर लगती सानू प्यास लगती है, भुख तो यमदूत सानू लैके ले जा रहे हैं। तो उन्हां चंगे कमां दे बदले सानू कुछ खाण पीने मिल जाता है। जिस तरह राजा जनक, इसमें कहते हैं भगत वड्डा राजा जनक है, गुरमुख माया विच उदासी। इसलिए कह रहे हैं क्योंकि वो बहुत वड्डा राजा, लेकिन माया भरपूर सी, लेकिन उदास थी विच। इसे माया विच रह के उदास रहना है। तो देवलोक नु चलिया हो तो उसने गण गंधर्व लैन लिया है, यमदूत लैन लिए नहीं आए। उसने देवतों के जो कीर्तनी हैं गंधर्व वो लैन आए, उसका विवाण लैके जा रहे हैं, कीर्तन कर रहे हैं। तो रस्से विच रोण की आवाज़ आती है, खुरलाण की आवाज़ आती है। जनक कहता रुक जाओ, ये की है जगह? वो कहते जी महाराज तुहाडे वास्ते नहीं है, यह है नरक। इत्थे जिन लोगों ने पाप किए हैं उन्हां दा फैसला किया जा रहा है। जनक की देखता है कि उस काफ़ी सारे अपने शहर के लोग सन। वो कहता मैं अगे नहीं जावगा, इन्हों कढ़ो बाहर, मेरे नाल चलो। गंधर्वा ने कहा इस तक देव उस नौकर हाँ, उस प्रभु से, उस धर्मराज से असी कुछ नहीं कर सकते। सुकम लैके आए तो होया कि उसके बदले कुछ दे दौ, इन्होंने पापा के बदले कुछ दे दौ। तो जनक का एक क्षण का जपया होया नाम, एक क्षण का जपया होया नाम सब के पाप कटे गए। नाम इतना ताकतवर है, थोड़े सब जन्मों के पाप तो दिता है। तो नाम मुकाबले नहीं किया जा सकता, तो नाम ही है जिसन असी के नाल लैके जाना है। ध्रुव तो प्रहलाद की किया इन्होंने, इन्हें नाम जपे। पाँच पाँच साल की उम्र के बच्चे ध्रुव नू इस दुनिया का राज मिल गया, एक परम पदवी मिली, अटल पदवी। असं कहने वो ध्रुव तारा है, अटल पदवी। इस तरह प्रहलाद सब उसके विरोधी सन, उसके उस्ताद, उसकी माँ भी, उसकी भुआ भी, माता पिता तो सी, लेकिन सब भावें उसनू मारिया कुटिया गया या पहाड़ तो सुटिया गया या सब पंगत को लैके गए या अग बिच, सब जगह तो बच गया, क्योंकि उसके आस पास नाम का कवच से। आखिर भी जदों उसके पिता तलवार बार कट ली, हुण देखो कौन बचाता है तैनू, तो प्रभु खुद नरसिंह अवतार बन के आए तो उन्होंने अपने भगत की रक्षा की थी। यह नाम तो नाम की बहुत कीमत है। सो असी आने जना गुरु महाराज के हुक्म से ਜੇਠ ਜੁੜਨਦਾ ਲੋੜੀਏ ਜਿਸ ਅੱਗੇ ਸਭ ਨਿਭਨ। ਪਹਿਲੇ ਜੇਠ ਦਾ ਮਹੀਨਾ, ਜੇਠ ਦਾ ਮਤਲਬ ਹੈ ਜੇਠਾ, ਸਭ ਤੋਂ ਵੱਡਾ। ਘਰ ਦੇ ਵੱਡੇ ਬੱਚੇ ਨੂੰ ਜੇਠਾ ਕਹਿੰਦੇ ਹਨ, ਵੱਡੇ ਭਰਾ ਨੂੰ ਜੇਠਾ ਕਹਿੰਦੇ ਹਨ, ਪਤੀ ਦੇ ਵੱਡੇ ਭਰਾ ਨੂੰ ਜੇਠ ਕਹਿੰਦੇ ਹਨ। ਔਰ ਇਸ ਜਗ੍ਹਾ ਦੀ ਜਗ੍ਹਾ ਹਰ ਜੇਠ, ਹਰ ਮਹੀਨੇ ਦੇ ਨਾਲ ਪਹਿਲੇ ਨਾਮ ਹੈ ਮਹੀਨੇ ਦਾ, ਲੇਕਿਨ ਇੱਥੇ ਹਰ ਜੇਠ ਹੈ, ਹਰ ਜੇਠਾ ਹੈਗਾ ਹੈ। ਪ੍ਰਭੂ ਜਿਹੜਾ ਹੈ ਸਭ ਤੋਂ ਉੱਚਾ ਹੈ, ਸਭ ਤੋਂ ਉੱਚਾ ਹੈ, ਜਿਸ ਅੱਗੇ ਰਾਜੇ ਮਹਾਰਾਜੇ ਗਣ ਗੰਧਰਵ ਸਭ ਨਮਸਕਾਰ ਕਰਦੇ ਹਨ। ਹਰ ਜੇਠ ਜੁੜਨ ਦਾ ਲੋੜੀਏ, ਅਸੀਂ ਉਸ ਜੇਠੇ ਨਾਲ, ਉਸ ਹਰੀ ਨਾਲ ਜੁੜਨਾ ਹੈ ਜਿਸ ਅੱਗੇ ਸਭ ਨਿਵਨ, ਜਿਸ ਅੱਗੇ ਸਭ ਝੁਕਦੇ ਹਨ। ਕਿਉਂਕਿ ਗੁਰੂ ਮਹਾਰਾਜ ਦਾ ਹੁਕਮ ਚੱਲਦਾ ਹੈ, ਇਸਦੇ ਬਗੈਰ ਹੋਰ ਕੁਛ ਨਹੀਂ ਹੈ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਿਹਾ ਜਾਏ। ਹੁਕਮੀ ਹੋਵਨ ਆਕਾਰ, ਜਿਹੜੇ ਆਕਾਰ ਬਣਦੇ ਹੈ ਪ੍ਰਭੂ ਦੇ ਹੁਕਮ ਵਿੱਚ ਬਣਦੇ ਹੈ, ਚਾਹੇ ਇਨਸਾਨ ਦਾ ਆਕਾਰ ਬਣ ਜਾਏ, ਜਾਨਵਰ ਦਾ ਆਕਾਰ ਬਣ ਜਾਏ, ਨਦੀਆਂ ਪਹਾੜ ਸਭ ਇਹ ਪ੍ਰਭੂ ਦੀ ਹੁਕਮ ਨਾਲ ਬਣੇ ਹਨ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਿਹਾ ਜਾਏ। ਹੁਕਮੀ ਹੋਵਨ ਜੀ, ਹੁਕਮ ਮਿਲੇ ਵਡਿਆਈ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈ ਹੈ। ਇੱਕ ਨਾ ਹੁਕਮੀ ਬਖਸੀਸ, ਹੁਕਮੀ ਸਦਾ ਭਵਾਈ ਹੈ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਖੋਏ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਖੋਏ। ਨਾਨਕ ਹੁਕਮੀ ਜੇ ਬੁਝੇ ਤਾਂ ਹੋਮੇ ਕਹੇ ਨਾ ਖੋਏ। ਜਦ ਇਨਸਾਨ ਇਹ ਸਭ ਕੁਝ ਰੀਅਲਾਈਜ਼ ਕਰ ਦਿੰਦਾ ਹੈ, ਉਸਦੇ ਗੁਣ ਗਾਉਣੇ ਸ਼ੁਰੂ ਕਰ ਦਿੰਦਾ ਹੈ, ਉਸਦੇ ਗੁਣ ਗਾਉਂਦਾ ਪ੍ਰਭੂ ਦੇ। ਗਾਵੇ ਕੋ ਤਾਣ, ਹੋਵੇ ਕਿਸੇ ਤਾਣ। ਕੋਈ ਪ੍ਰਭੂ ਦੇ ਤਾਣ, ਉਸਦੀ ਤਾਕਤ ਦਾ ਹੀ ਡਿਸਕ੍ਰਿਪਸ਼ਨ ਕਰ ਰਿਹਾ। ਗਾਵੇ ਕੋ ਤਾਣ, ਹੋਵੇ ਕਿਸੇ ਤਾਣ। ਗਾਵੇ ਕੋ ਦਾਤ ਜਾਣੇ ਇਨਸਾਨ, ਕੋਈ ਉਸਦੇ ਦਾਤਾਂ ਦਾ ਹੀ ਗੁਣ ਗਾਈ ਜਾ ਰਿਹਾ ਹੈ। ਗਾਵੇ ਕੋ ਗੁਣ ਵਡਿਆਈਆਂ ਚਾਰ, ਉਸਦੀਆਂ ਵਡਿਆਈਆਂ ਦੇ ਗੁਣ। ਗਾਵੇ ਕੋ ਵਿਦਿਆ ਵਿਖਮ ਵਿਚਾਰ, ਉਸ ਪ੍ਰਭੂ ਦੀ ਵਿਦਿਆ, ਉਸਦਾ ਉਸਦੇ ਗੁਣਾਂ, ਉਸਦੇ ਜੋ ਉਸ ਕੋਲ ਨੌਲੇਜ ਹੈ ਉਸਦੀ। ਗਾਵੇ ਕੋ ਸਾਜ ਕਰੇ ਤਨ ਖੇ, ਗਾਵੇ ਕੋ ਸਾਜ ਕਰੇ ਤਨ ਖੇ। ਕਿਸੇ ਨੂੰ ਬਣਾਉਂਦਾ ਹੈ, ਫਿਰ ਖੇ ਕਰਦਾ, ਉਸਨੂੰ ਮਾਰਦਾ। ਗਾਵੇ ਕੋ ਜੀਅ ਲੈ ਫਿਰਦਾ, ਇੱਕ ਨੂੰ ਮਾਰਦਾ ਹੈ, ਇੱਕ ਨੂੰ ਬਣਾਉਂਦਾ ਹੈ, ਮਾਰਦਾ ਹੈ, ਫਿਰ ਕੁਝ ਹੋਰ ਜੀ ਪਾ ਲੈਂਦਾ। ਇਸ ਤਰੀਕੇ ਦੇ ਨਾਲ ਪ੍ਰਭੂ ਹੀ ਸਭ ਕੁਛ ਹੈ, ਪ੍ਰਭੂ ਦੇ ਹੁਕਮ ਨਾਲ ਹੀ ਸਭ ਕੁਛ ਚੱਲ ਰਿਹਾ ਹੈ। ਸੋ ਹਰ ਜੇਠ ਜੁੜਨ ਦਾ ਲੋੜੀਏ, ਅਸੀਂ ਇਸ ਮਹੀਨੇ ਅਸੀਂ ਸਬਕ ਲੈਣਾ ਹੈ, ਅਸੀਂ ਉਸ ਪ੍ਰਭੂ ਉਸ ਜੇਠੇ ਨਾਲ ਜੁੜਨਾ ਹੈ। ਕਈ ਲੋਕ ਇਸ ਤਰ੍ਹਾਂ ਕਹਿੰਦੇ ਕਿ ਜੇਠ ਦੇ ਮਹੀਨੇ ਦਾ ਇਹ ਸੰਦੇਸ਼ ਹੈ ਕਿ ਅਸੀਂ ਪ੍ਰਭੂ ਨਾਲ ਜੁੜਨਾ ਹੈ। ਜਿਸ ਤਰ੍ਹਾਂ ਕਰ ਲਓ, ਏਮ ਤਾਂ ਇਹ ਕਿ ਪ੍ਰਭੂ ਨਾਲ ਜੁੜਨਾ ਹੈ, ਜਿਸ ਅੱਗੇ ਸਭ ਨਿਵਨ, ਜਿਸ ਅੱਗੇ ਸਭ ਨਮਸਕਾਰ ਕਰਦੇ ਹਨ। ਹਰ ਸੱਜਣ ਦਾਵਣ ਲੱਗੀਆਂ, ਕਿਸੇ ਨੇ ਦੇਈ ਪਨ। ਹਰ ਸੱਜਣ ਦਾਵਣ ਲੱਗੀਆਂ, ਉਸ ਪ੍ਰਭੂ ਸੱਜਣ ਦੇ, ਪ੍ਰਭੂ ਮਿੱਤਰ ਦੇ, ਉਸ ਦੋਸਤ ਦੇ, ਸੱਜਣ ਮਿੱਤਰ ਦਾਵਣ ਲੱਗੀਆਂ, ਉਸਦੇ ਦਾਵਣ ਲੱਗੀਆਂ, ਉਹਦੇ ਲੜ ਲੱਗੀਆਂ। ਦਾਵਣ ਲਫਸ ਦਾਵਣ ਤੋਂ ਹੈ ਬਿਜਲੀ, ਜਿਸ ਤਰ੍ਹਾਂ ਬਿਜਲੀ ਚਮਕਦੀ ਹੈ, ਲਹਿਰਾਉਂਦੀ ਜਿਹੀ, ਜਿਸ ਤਰ੍ਹਾਂ ਚੁੰਨੀ ਚਮਕਦੀ ਲਹਿਰਾਉਂਦੀ ਹੋਈ, ਉਹ ਦਾਵਣ। ਦਾਵਣ ਲੱਗੀਆਂ, ਉਸਦੇ ਪੱਲੇ ਲੱਗੀਆਂ, ਕਿਸੇ ਨੇ ਦੇਈ ਬੰਨ, ਉਹ ਕੋਈ ਵੀ ਸਾਨੂੰ ਬੰਨ ਨਹੀਂ ਸਕਦਾ, ਕਿਸੇ ਹੋਰ ਨਾਲ ਸਾਨੂੰ ਨਹੀਂ ਜੋੜਦਾ, ਉਹ ਸਾਨੂੰ ਜਮਦੂਤਾਂ ਦੇ ਹਵਾਲੇ ਨਹੀਂ ਕਰੇਗਾ, ਸਾਨੂੰ ਵਿਕਾਰਾਂ ਦੇ ਹਵਾਲੇ ਨਹੀਂ ਕਰੇਗਾ, ਸਹੀ ਰਕਸ਼ਾ ਕਰੇਗਾ। ਕਿਉਂਕਿ ਉਦਾਹਰਣ ਦੇ ਤੌਰ 'ਤੇ ਅਨੰਤ ਕਾਰਜ ਹੁੰਦਾ ਹੈ, ਪੱਲਾ ਬਣਿਆ ਜਾਂਦਾ ਹੈ। ਹੁਣ ਜਿਹੜਾ ਆਦਮੀ ਹੈ, ਅਗਰ ਕਰੋੜਾਂ ਦਾ ਮਾਲਕ ਹੈ, ਤੁਸੀਂ ਬੀਵੀ ਨੂੰ ਪੱਲੇ ਲੱਗਦਿਆਂ ਹੀ ਉਹ ਵੀ ਉਤਨੀ ਮਾਲਕ ਹੋ ਜਾਏਗੀ। ਇਸ ਤਰੀਕੇ ਦੇ ਨਾਲ ਜਦ ਅਸੀਂ ਆਪਣੇ ਪ੍ਰਭੂ ਦੇ ਦਾਮਨ ਲੱਗਦੇ ਹਾਂ ਉਹ ਸਾਰੇ ਗੁਣ ਸਾਡੇ 'ਚ ਆ ਜਾਂਦੇ ਹਨ। ਹਰ ਸੱਜਣ ਦਾਮਣ ਲੱਗਿਆ ਕਿਸੇ ਨੇ ਦੇਈ ਬੰਨ, ਮਾਣਕ ਮੋਤੀ ਨਾਮ ਪ੍ਰਭ ਉਹ ਲੱਗੇ ਨਾ ਹੀ ਸਨ। ਮਾਣਕ ਹਨ ਪਹਾੜਾਂ 'ਚੋਂ ਨਿਕਲਦੇ ਹਨ, ਮੋਤੀ ਸਿੱਪਿਆਂ 'ਚੋਂ ਜੰਗਲ ਸਾਗਰ 'ਚੋਂ ਨਿਕਲਦੇ ਹਨ, ਲੇਕਿਨ ਸਭ ਦੀ ਕੀਮਤ ਅਲੱਗ ਅਲੱਗ ਹੈ। ਲੇਕਿਨ ਨਾਮ ਦੀ ਜੇ ਕੀਮਤ ਹੈ ਕੋਈ ਨਹੀਂ ਲਗਾ ਸਕਦਾ। ਜਿੰਨੇ ਮਰਜ਼ੀ ਗਹਿਣੇ ਤੁਹਾਡੇ ਕੋਲ ਹੋਣ, ਜਿੰਨੇ ਮਰਜ਼ੀ ਮੋਤੀ ਤੁਹਾਡੇ ਕੋਲ ਹੋਣ, ਤੁਸੀਂ ਬਚਾ ਕੇ ਰੱਖਦੇ ਹੋ। ਅੱਜ ਕੱਲ੍ਹ ਤਾਂ ਨਹੀਂ, ਪਰ ਪਹਿਲੇ ਚੋਰ ਆਉਂਦੇ ਸਨ ਤਾਂ ਕੱਚੇ ਘਰ ਸਨ, ਦੀਵਾਰ 'ਚ ਛੇਦ ਕਰਦੇ ਸਨ, ਉੱਥੋਂ ਅੰਦਰ ਜਾ ਕੇ ਚੋਰੀ ਕਰਦੇ ਸਨ। ਇੱਕ ਬਹੁਤ ਵੱਡੀ ਸਾਖੀ ਹੈ ਇੱਥੇ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਜੀਵਨ ਨਾਲ। ਜਦ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਗੱਦੀ ਮਿਲੀ ਤਾਂ ਗੁਰੂ ਅੰਗਦ ਦੇਵ ਜੀ ਦੇ ਜਿਹੜੇ ਬੇਟੇ ਸਨ ਦਾਤੂ ਜੀ ਅਤੇ ਦਾਸੂ ਜੀ, ਕਾਫੀ ਉਹਨਾਂ ਨੇ ਅਪਸੈਟ ਕੀਤਾ ਗੁਰੂ ਮਹਾਰਾਜ ਨੂੰ। ਤਾਂ ਗੁਰੂ ਸਾਹਿਬ ਨੇ ਕਿਹਾ ਠੀਕ ਹੈ, ਆਪਣੀ ਗੱਦੀ ਛੱਡ ਕੇ ਬੱਚਿਆਂ ਵਾਸਤੇ ਆਪਣੇ ਪਿੰਡ ਬਾਸਰ ਕੇ ਚਲੇ ਗਏ। ਬਾਸਰ ਕੇ ਉਹਦਾ ਸ਼ਹਿਰ ਬਣ ਗਿਆ, ਅੰਮ੍ਰਿਤਸਰ ਤੋਂ 15 ਮੀਲ ਦੂਰ ਹੈ। ਆਪਣੇ ਘਰ ਆ ਕੇ ਆਪਣੀ ਕੋਠੀ 'ਚ ਆ ਕੇ ਦਰਜ਼ਾ ਬੰਦ ਕਰ ਦਿੱਤਾ ਅਤੇ ਬਾਹਰ ਲਿਖਤਾ, ਜਿਹੜਾ ਇਸ ਦਰਜ਼ੇ ਨੂੰ ਖੋਲ੍ਹ ਕੇ ਅੰਦਰ ਆਏਗਾ, ਨਾ ਉਹ ਮੇਰਾ ਸਿੱਖ ਅਤੇ ਨਾ ਮੇਰਾ ਗੁਰੂ। ਮੁੜ ਸੰਗਤਾਂ ਬੇਚੈਨ ਦਰਸ਼ਨ ਕਰਨੇ ਗੁਰੂ ਦੇ, ਜਦ ਬਹੁਤ ਪਰੇਸ਼ਾਨ ਹੋਏ, ਕਿਸੇ ਨੇ ਕਿਹਾ ਵੀ ਦੇਖੋ ਬਾਬਾ ਬੁੱਢਾ ਜੀ ਕੋਲ ਜਾਓ, ਉਹਨਾਂ ਨੂੰ ਵਰ ਹੈ ਕਿ ਉਹਨਾਂ ਕੋਲ ਕਦੀ ਦੂਰ ਨਹੀਂ ਹੋਣਗੇ ਗੁਰੂ ਨਾਨਕ ਸਾਹਿਬ। ਬਾਬਾ ਬੁੱਢਾ ਜੀ ਕੋਲ ਗਏ ਕਿ ਤੁਹਾਡੇ ਕੋਲ ਦੂਰ ਨਹੀਂ, ਉਹਨਾਂ ਕੋਲ ਵਰ ਹੈ ਕਿ ਤੈਂ ਇੱਥੋਂ ਓਲੇ ਨਾ ਹੋ ਸਾਂ ਲੱਭੋ। ਬਾਬਾ ਬੁੱਢਾ ਦਾ ਪਤਾ ਸੀ, ਅੱਖਾਂ ਬੰਦ ਕੀਤੀਆਂ, ਦਰਸ਼ਨ ਹੋ ਗਏ ਗੁਰੂ ਮਹਾਰਾਜ ਦੇ। ਹੁਣ ਅਹੰਕਾਰ ਨਹੀਂ ਜਿਤਾਉਣਾ ਕਿ ਠੀਕ ਹੈ, ਗੁਰੂ ਮਹਾਰਾਜ ਦੀ ਘੋੜੀ ਬੰਨੀ ਇੱਥੇ ਖੋਲ੍ਹ ਦਿੰਦੇ ਹਾਂ, ਉਹ ਖੁਦ ਬਖੁਦ ਸਾਨੂੰ ਲੈ ਜਾਏਗੀ। ਉਹ ਘੋੜੀ ਆ ਕੇ ਉਸ ਕੋਠੜੀ ਦੇ ਸਾਹਮਣੇ ਰੁਕੀ, ਲਿਖਿਆ ਪੜ੍ਹਿਆ ਉੱਥੇ, ਅੰਦਰ ਨਹੀਂ ਜਾ ਸਕਦੇ। ਤਾਂ ਬਾਬਾ ਬੁੱਢਾ ਜੀ ਨੇ ਪਿੱਛੇ ਜਾ ਕੇ ਸੰਨ ਲਗਾਈ, ਅੰਦਰ ਚਲੇ ਗਏ। ਕੁਝ ਦਰਸ਼ਨ ਕੀਤੇ ਗੁਰੂ ਮਹਾਰਾਜ ਦੇ, ਤਾਂ ਗੁਰੂ ਅਮਰਦਾਸ ਜੀ ਨੇ ਕਿਹਾ ਤੁਸੀਂ ਪੜ੍ਹਿਆ ਨਹੀਂ ਬਾਹਰ ਕੀ ਲਿਖਿਆ ਬਾਬਾ ਬੁੱਢਾ ਜੀ? ਲਿਖਿਆ, ਮੈਂ ਦਰਜ਼ਾ ਖੋਲ੍ਹ ਕੇ ਨਹੀਂ ਆਇਆ, ਪਿੱਛੋਂ ਨਹੀਂ ਆਇਆ। ਸੋ ਇਹ ਸੰਨ ਹੈ, ਚੋਰ ਸੰਨ ਲਗਾ ਕੇ ਚੋਰੀ ਕਰਦੇ ਸੀ, ਲੇਕਿਨ ਜਿਸ ਕੋਲ ਨਾਮ ਧਨ ਹੈ ਉਸਨੂੰ ਕੋਈ ਚੋਰੀ ਨਹੀਂ ਕਰ ਸਕਦਾ। ਨਾਮ ਧਨ ਸਾਡੇ ਅੰਤਰਾਤਮਾ ਵਿੱਚ ਹੈ, ਮਰਨ ਦੇ ਬਾਅਦ ਸਾਡੀ ਜਾਇਦਾਦ ਨੂੰ ਡਿਵਾਈਡ ਕੀਤਾ ਜਾ ਸਕਦਾ ਹੈ, ਕੋਈ ਬੀਵੀ ਕੋਲ ਗਿਆ, ਕੋਈ ਬੱਚੇ ਕੋਲ ਗਿਆ, ਪਤੀ ਕੋਲ ਗਿਆ, ਲੇਕਿਨ ਜਿਹੜਾ ਨਾਮ ਧਨ ਹੈ ਸਾਡਾ ਇੰਡੀਵਿਜੁਅਲ ਹੈ, ਸਾਡੇ ਨਾਲ ਹੀ ਜਾਏਗਾ, ਉਸਨੂੰ ਸੰਨ ਨਹੀਂ ਲੱਗ ਸਕਦੀ। ਨਾ ਚੋਰੀ ਕੋਈ ਚੋਰ ਕਰ ਸਕਦਾ ਹੈ, ਨਾ ਹੀ ਮਰਨ ਦੇ ਬਾਅਦ ਕੋਈ ਦੂਰ ਕੀਤਾ ਜਾ ਸਕਦਾ ਹੈ। ਮਾਣਕ ਮੋਤੀ ਨਾਮ ਪ੍ਰਭ ਉਹ ਲੱਗੇ ਨਾ ਹੀ ਸੰਨ, ਰੰਗ ਸਭੇ ਨਾਰਾਇਣੇ ਜੇ ਤੇ ਮਨ ਪਾਵਣ। ਇਹ ਸਾਰੇ ਰੰਗ ਜਿਹੜੇ ਹਨ, ਇਹ ਸਭ ਖੂਬਸੂਰਤੀਆਂ ਦੁਨੀਆ ਦੀਆਂ ਹਨ, ਪ੍ਰਭੂ ਦੀਆਂ ਆਪਣੀਆਂ ਹਨ। ਜੇ ਤੇ ਮਨ ਪਾਵਣ, ਜਿਹੜੇ ਕਿ ਇਨਸਾਨ ਦੇ ਮਨ ਨੂੰ ਵੀ ਪਾਉਂਦੇ ਹਨ ਅਤੇ ਪ੍ਰਭੂ ਦੇ ਮਨ ਨੂੰ ਵੀ ਪਾਉਂਦੇ ਹਨ। ਜੋ ਪ੍ਰਭੂ ਨੂੰ ਪਾਉਂਦਾ ਹੈ ਉਹ ਰੰਗ ਉਹ ਮਾਣਦਾ ਹੈ। ਮੈਂ ਫਿਰ ਪਿੱਛੇ ਜਾਣਾ ਚਾਹੁੰਦਾ ਹਾਂ। ਸੱਜਣ ਦਾਵਣ ਲੱਗਿਆ ਕਿਸੇ ਨੇ ਦੇਈ ਬੰਨ, ਇਸ ਜਗ੍ਹਾ 'ਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਸਾਖੀ ਆਉਂਦੀ ਹੈ ਕਿ ਕਿਸ ਤਰੀਕੇ ਨਾਲ ਉਹਨਾਂ ਨੇ ਗਵਾਲੀਅਰ ਦੇ ਕਿਲ੍ਹੇ ਵਿੱਚੋਂ 52 ਰਾਜਿਆਂ ਨੂੰ ਆਜ਼ਾਦ ਕੀਤਾ, ਕਿਉਂਕਿ ਧੋਖੇ ਨਾਲ ਜਹਾਂਗੀਰ ਗੁਰੂ ਹਰਗੋਬਿੰਦ ਸਾਹਿਬ ਨੂੰ ਆਗਰੇ ਤੋਂ ਲੈ ਕੇ ਗਵਾਲੀਅਰ ਲੈ ਗਿਆ ਸੀ ਔਰ ਜੇਲ੍ਹ ਵਿੱਚ ਬੰਦ ਕੀਤਾ ਕਿ ਜੋਤਸ਼ੀਆਂ ਨੇ ਕਿਹਾ ਕਿ ਮੇਰੀ ਤਬੀਅਤ ਖਰਾਬ ਹੈ, ਬੀਵੀ ਦੀ ਤਬੀਅਤ ਖਰਾਬ ਹੈ, ਤੁਸੀਂ 40 ਦਿਨ ਇੱਥੇ ਪਾਠ ਪੂਜਾ ਕਰੋ, ਅਸੀਂ ਠੀਕ ਹੋ ਜਾਵਾਂਗੇ। ਗਵਾਲੀਅਰ ਦੇ ਕਿਲ੍ਹੇ ਦੀ ਜਿਹੜੀ ਜੇਲ੍ਹ ਹੈ ਉਹ ਐਸੀ ਜੇਲ੍ਹ ਹੈ ਜਿੱਥੇ ਕਿ ਸਭ ਰਾਜਨੀਤੀ ਕੈਦੀ ਜਾਂਦੇ ਸਨ ਔਰ ਸਲੋ ਪੋਇਜ਼ਨਿੰਗ ਹੁੰਦੀ ਸੀ ਉਹਨਾਂ ਦੀ, ਉੱਥੇ ਖਤਮ ਹੋ ਜਾਂਦੇ ਸਨ, ਕੋਈ ਬਾਹਰ ਨਹੀਂ ਸੀ ਆਉਂਦਾ। ਜਿਸ ਤਰ੍ਹਾਂ ਗੁਰੂ ਸਾਹਿਬ ਗਏ ਤਾਂ ਰੰਗ ਬਦਲ ਗਿਆ, ਸਭ ਕੈਦੀਆਂ ਨੂੰ ਅਲਾਊਂਸ ਮਿਲਦਾ ਸੀ, ਗੁਰੂ ਸਾਹਿਬ ਉਹ ਅਲਾਊਂਸ ਇਸਤੇਮਾਲ ਨਹੀਂ ਸੀ ਕਰਦੇ, ਉਹ ਪੈਸੇ ਹੋਰ ਕੈਦੀਆਂ ਦੇ ਇਸਤੇਮਾਲ ਕਰ ਦਿੰਦੇ ਸਨ, ਲੇਕਿਨ ਖੁਦ ਆਪਣੇ ਪ੍ਰੇਮੀ ਸਿੱਖਾਂ ਦੇ, ਆਪਣੀ ਕੀਰਤੀ ਸਿੱਖਾਂ ਦੇ, ਆਪਣੀ ਦਸਾਂ ਨੌਵਾਂ ਦੀ ਕਮਾਈ ਤੋਂ ਕੀਤੀ ਹੈ ਉਸ ਤੋਂ ਆਪਣਾ ਖਾਂਦੇ ਸਨ। ਸਵੇਰੇ ਸ਼ਾਮ ਕੀਰਤਨ ਚੱਲਦਾ ਸੀ ਔਰ ਜਗ੍ਹਾ ਦਾ ਰੰਗ ਹੀ ਬਦਲ ਗਿਆ। ਜਦ ਜਹਾਂਗੀਰ ਨੂੰ ਯਾਦ ਦਿਵਾਇਆ ਗਿਆ ਤਾਂ ਇੱਕ ਸੰਤ ਨੂੰ ਜੇਲ੍ਹ 'ਚ ਪਾ ਦਿੱਤਾ ਹੈ, ਸਾਈਂ ਮੀਆਂ ਮੀਰ, ਉਹ ਆਏ। ਉਹਨਾਂ ਨੇ ਕਿਹਾ ਤੇਰੇ ਘਰ ਬਿਮਾਰੀ ਦੂਰ ਕਿਸ ਤਰ੍ਹਾਂ ਹੋ ਸਕਦੀ ਹੈ, ਤੂੰ ਸੰਤਾਂ 'ਤੇ ਅਤਿਆਚਾਰ ਕਰਨਾ ਹੈ। ਜਹਾਂਗੀਰ ਕਹਿੰਦਾ ਕਿਹੜਾ ਸੰਤ? ਕਿ ਪਹਿਲੇ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦੀ ਸ਼ਹੀਦ ਕੀਤਾ, ਹੁਣ ਉਹਨਾਂ ਦੇ ਬੇਟੇ ਸ਼੍ਰੀ ਹਰਗੋਬਿੰਦ ਸਾਹਿਬ ਉਹ ਵੀ ਸੰਤ ਹਨ। ਸ਼੍ਰੀ ਗੁਰੂ ਅਰਜਨ ਜੀ ਮਹਾਰਾਜ ਦੀ ਸ਼ਹੀਦੀ ਹੈ ਉਹ ਜੇਠ ਦੇ ਮਹੀਨੇ ਦੀ ਹੈ, ਜੇਠ ਸੁਦੀ ਚੌਥ ਨੂੰ 1606 ਈਸਵੀ 'ਚ ਹੋਈ ਸੀ। ਪਰ ਇੱਥੇ ਸ਼੍ਰੀ ਹਰਗੋਬਿੰਦ ਸਾਹਿਬ ਦੀ ਜੇਲ੍ਹ ਵਿੱਚ ਰੰਗ ਲਗਾਇਆ ਹੋਇਆ ਹੈ ਔਰ ਜਹਾਂਗੀਰ ਨੇ ਹੁਕਮ ਭੇਜਿਆ ਕਿ ਇਹਨਾਂ ਨੂੰ ਰਿਲੀਜ਼ ਕਰ ਦਿਓ। ਜਦ ਉਹ ਜਾਣ ਲੱਗੇ ਤਾਂ ਰਾਜਿਆਂ ਨੇ ਰੋਕ ਲਿਆ ਉਹਨਾਂ ਨੂੰ, ਇਸ ਕਿ ਸਾਨੂੰ ਨਾਲ ਲੈ ਜਾਓ ਅਤੇ ਸਾਡੀ ਮ੍ਰਿਤਿਯੂ ਨਿਸ਼ਚਿਤ ਹੈ। ਤਾਂ ਗੁਰੂ ਹਰਗੋਬਿੰਦ ਸਾਹਿਬ ਨੇ 52 ਤਣੀਆਂ ਵਾਲਾ ਚੋਲਾ ਬਣਵਾਇਆ ਔਰ ਉਹਨਾਂ ਤਣੀਆਂ ਨੂੰ ਰਾਜਿਆਂ ਨੇ ਪਕੜਿਆ ਅਤੇ ਉਹ ਬਾਹਰ ਆਏ, ਉਹਨੇ ਦਾਮਨ ਲੱਗੇ, ਗੁਰੂ ਹਰਗੋਬਿੰਦ ਸਾਹਿਬ ਦੇ ਦਾਮਨ ਲੱਗੇ, ਤਦ ਜਾ ਕੇ ਉਹ ਆਜ਼ਾਦ ਹੋਏ। ਭਾਈ ਗੁਰਦਾਸ ਜੀ ਇਸ ਤਰ੍ਹਾਂ ਇੱਕ ਉਦਾਹਰਣ ਦਿੰਦੇ ਹਨ ਕਿ ਅਗਰ ਕਾਗਜ਼ ਹਨ ਅੱਗ 'ਚ ਪਾ ਦਿਓ ਤਾਂ ਜਲ ਜਾਣਗੇ, ਲੇਕਿਨ ਅਗਰ ਉਹਨਾਂ ਕਾਗਜ਼ਾਂ ਨੂੰ ਹੀ ਪਹਿਲੇ ਤੇਲ ਵਿੱਚੋਂ ਕੱਢ ਦੇਈਏ ਤਾਂ ਉਸ ਕਾਗਜ਼ ਨੂੰ ਕੋਈ ਅੱਗ ਨਹੀਂ ਲਗਾ ਸਕਦਾ। ਇਸ ਰੂਹ ਦਾ ਢੇਰ ਹੋਵੇ, ਮਨਾਂ ਦੇ ਮਣ ਹੋਣ, ਇੱਕ ਚਿੰਗਾਰੀ ਜਲਾ ਦੇਗੀ, ਲੇਕਿਨ ਉਸ ਰੂਹ ਦੀ ਇੱਕ ਬੱਤੀ ਬਲਾ ਲਈ ਜਾਏ ਔਰ ਤੇਲ ਵਿੱਚ ਡੁਬੋ ਕੇ ਸਾਰੀ ਰਾਤ ਉਹ ਜਲੇਗੀ, ਜਲਣ ਦੇ ਇਲਾਵਾ ਉਹ ਬੱਚੀ ਰਹੇਗੀ ਅਤੇ ਨਾਲ ਹੀ ਉਹਦੀ ਤਾਕਤ ਹੈ ਤੇਲ ਉਸਨੂੰ ਖਤਮ ਕਰ ਦੇਵੇਗੀ। ਇਸ ਤਰੀਕੇ ਦੇ ਨਾਲ ਲੋਹੇ ਦਾ ਇੱਕ ਟੁਕੜਾ ਫਿਰ ਪਾਣੀ 'ਚ ਪਾ ਦਿਓ ਤਾਂ ਉਹ ਡੁੱਬ ਜਾਏਗਾ, ਲੇਕਿਨ ਅਗਰ ਉਸੀ ਲੱਕੜ ਦੇ ਟੁਕੜੇ ਨੂੰ ਇੱਕ ਲੱਕੜ ਦੇ ਫਰੇਮ 'ਚ ਪਾ ਦਿਓ ਜਾਂ ਇੱਕ ਕਿਸ਼ਤੀ ਦੇ ਉੱਪਰ ਰੱਖ ਦਿਓ ਤਾਂ ਉਹ ਪਾਣੀ 'ਚ ਤਰ ਜਾਏਗਾ। ਇਹ ਤਰੀਕੇ ਹਨ ਦਾਵਣ ਲੱਗਣ ਦੇ, ਇਹ ਤਰੀਕੇ ਹਨ ਕਿਸੇ ਦਾ ਬਾਂਹ ਪਕੜਨ ਦੇ। ਰੰਗ ਸਭੇ ਨਾਰਾਇਣੇ ਜੇਤੇ ਮਨ ਪਾਵਨ, ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ। ਉਹ ਤਾਂ ਮਾਲਕ ਹੈ ਇਸ ਬ੍ਰਹਮੰਡ ਦਾ, ਪੈ ਵਿੱਚ ਪਾਉਣ ਹੋਏ ਸਦਭਾਉ, ਪੈ ਵਿੱਚ ਚੱਲੇ ਲਖ ਦਰਿਆ, ਸਭ ਕੁਝ ਉਹਦੇ ਡਰ ਵਿੱਚ ਚੱਲ ਰਹੇ ਹਨ। ਉਹ ਜੋ ਮਰਜ਼ੀ ਕਰੇ, ਜੋ ਕਰਨਾ ਚਾਹੁੰਦਾ ਕਰ ਲੈਂਦਾ ਹੈ ਔਰ ਫਿਰ ਜੋ ਨਿਯਮ ਉਹ ਬਣਾਉਂਦਾ ਹੈ ਅਸੀਂ ਉਹੀ ਕਰਦੇ ਹਾਂ। ਜੋ ਹਰ ਲੋੜੇ ਸੋ ਕਰੇ ਸੋਈ ਜੀਆ ਕਰਨ, ਅਸੀਂ ਫਿਰ ਉਹੀ ਕਰਦੇ ਹਾਂ। ਜੋ ਪ੍ਰਭ ਕੀਤੇ ਆਪਣੇ ਸਹੀ ਕਹੀਏ ਧੰਨ, ਲੇਕਿਨ ਜਿਨ੍ਹਾਂ ਨੂੰ ਪ੍ਰਭ ਆਪਣਾ ਬਣਾ ਲੈਂਦਾ ਹੈ, ਆਪਣੇ ਭਗਤਾਂ ਨੂੰ ਆਪਣੇ ਸੰਤਾਂ ਨੂੰ ਆਪਣਾ ਬਣਾ ਲੈਂਦਾ ਹੈ, ਉਹ ਧੰਨਤਾ ਦੇ ਯੋਗ ਹਨ। ਉਹ ਲੋਕ ਧੰਨ ਹਨ ਜਿਨ੍ਹਾਂ 'ਤੇ ਪ੍ਰਭੂ ਕਿਰਪਾ ਕਰ ਦਿੰਦਾ ਹੈ। ਆਪਣੇ ਲਈ ਆ ਜੇ ਮਿਲੇ ਵਿਛੜ ਕਿਉਂ ਰੋਵਨ, ਅਗਰ ਆਪਣੇ ਆਪ ਕਰਨ ਦੇ ਨਾਲ ਹੀ ਇਹ ਸਭ ਕੁਝ ਕਰ ਸਕੀਏ ਤਾਂ ਫਿਰ ਅਗਰ ਵਿਛੜ ਜਾਣ ਤਾਂ ਰੋਂਦੇ ਕਿਉਂ ਹਨ? ਅਰਥਾਤ ਸਭ ਕਰਨ ਵਾਲਾ ਪ੍ਰਭੂ ਹੀ ਹੈ, ਉਹ ਹੀ ਸਾਨੂੰ ਮਿਲਾਉਂਦਾ ਹੈ, ਉਹ ਵਿਛੋੜਦਾ ਹੈ। ਸਾਧੂ ਸੰਗ ਪ੍ਰਾਪਤ ਨਾਨਕ ਰੰਗ ਮਾਨਣ, लेकिन साधु की अगर संगत मिल जाए तो सब खुशियां प्राप्त हो जाएंगी। साधु संग प्राप्त है, नानक रंग माणन, रंग माणन के वास्ते सानू साधु की संगत चाहिए है, साध संगत चाहिए है। संगत में बैठ के थोड़ा वक्त बिताते हाँ सानू आनंद की प्राप्ति होएगी। हजेठ रंगीला तिस धनी जिसके भाग मथन, साहब कह रहे हैं कि जेठ उसी लिए रंगीला है, उसी लिए खुशियां भरया है जिसे चंगे भाग हो। भागां का होना जरूरी है। सो असी अरदास करनी है कि सानू प्रभु माया तो दूर करे, असी प्रभु का नाम जपिए, और नाम जपांगे जो कहता करांगे जो हुक्म विच रहांगे तो प्रभु साडे कृपा करेगा। जिस तरीके दे नाल अगर बरसात होवे तो सब खुश होंदे हैं, जो खुड्डां चो बाहर निकल आंदे हैं क्योंकि खुड पानी च भर जाता है तो बाहर निकलते हैं। इसी तरीके दे नाल जब तालाब भर जाते हैं पानी नाल तो मच्छियाँ खुश होंदियां हैं, और इस तरीके दे नाल जी अंतर आत्मा है वो खुश होंदी है जब प्रभु दे नाम की बरसात होए, ताकि असी जितना नाम रूप जल पी सकीए अंदर दी अगन दूर होएगी। ये है इस शब्द का भाव संदेश। इस दे नाल ही मैं आ गया मंगांगा जी। वाहिगुरु जी का खालसा, वाहिगुरु जी की फतह।